ਰਿੱਧ ਸਿੱਧ ਅਵਰਾ ਸਾਧ ਪਿੰਡ ਮੁਰਾਦਪੁਰ ਨਰਿਆਲਾ ਤੋਂ ਮੇਜਰ ਪਿਆਰਾ ਸਿੰਘ ਆਪਣੇ ਸਾਂਢੂ ਸਤਾਰਾ ਸਿੰਘ ਪਿੰਡ ਧੁੱਗੇ ਨੂੰ ਆਪਣੀ ਛੁੱਟੀ ਦੌਰਾਨ ਮਿਲਣ ਆਏ। ਜਲ ਪਾਣੀ ਛਕਿਆ ਤੇ ਸ਼ਾਮ ਨੂੰ ਬਾਹਰ ਖੇਤਾਂ ਵੱਲ ਸੈਰ ਕਰਨ ਚਲੇ ਗਏ। ਰਸਤੇ ਤੁਰੇ ਜਾਂਦੇ ਸਰਦਾਰ ਤਾਰਾ ਸਿੰਘ ਨੇ ਮੇਜਰ ਪਿਆਰਾ ਸਿੰਘ ਨਾਲ ਸੁਤੇ ਸਿੱਧ ਗੱਲ ਕੀਤੀ ਕਿ ਮੇਜਰ ਸਾਹਿਬ, ਤੁਸੀਂ ਕਾਫੀ ਸਮੇਂ ਬਾਅਦ ਸਾਡੇ ਨਗਰ ਆਏ ਹੋ। ਸਾਡੇ ਹੀ ਨਗਰ ਦੇ ਇੱਕ ਮਹਾਂਪੁਰਖ ਇੱਥੋਂ ਚੜ੍ਹਦੇ ਪਾਸੇ 4 ਕੁ ਮੀਲ ਦੀ ਵਿੱਥ ਉੱਪਰ ਇੱਕ ਪੁਰਾਣੇ ਥੇਹ ਉੱਪਰ ਰਹਿੰਦੇ ਨੇ। ਉਨ੍ਹਾਂ ਦਾ ਨਾਮ ਭਾਈ ਹਰਨਾਮ ਸਿੰਘ ਜੀ ਹੈ। ਉਹ ਬਹੁਤ ਹੀ ਕਮਾਈ ਵਾਲੇ ਪੁੱਗੇ ਹੋਏ ਸਾਧੂ ਹਨ। ਜੇ ਤੁਹਾਡਾ ਮਨ ਬਣਦਾ ਹੋਵੇ ਤਾਂ ਆਪਾਂ ਕੱਲ ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਕਿਉਂ ਨਾ ਉਨ੍ਹਾਂ ਦੇ ਦਰਸ਼ਨ ਕਰ ਆਈਏ, ਕਿਉਂਕਿ ਤੁਹਾਡੀ ਵੀ ਧਾਰਮਿਕ ਰੁਚੀ ਹੈ। ਤੁਸੀਂ ਉਨ੍ਹਾਂ ਨਾਲ ਆਪਣੇ ਮਨ ਦੇ ਸ਼ੰਕੇ ਸਾਂਝੇ ਕਰ ਲਇਓ, ਸ਼ਾਇਦ ਮੈਨੂੰ ਵੀ ਤੁਹਾਡੀ ਗਿਆਨ ਗੋਸ਼ਟ ਵਿਚੋਂ ਲਾਭ ਹੋ ਜਾਵੇ। ਮੇਜਰ ਪਿਆਰਾ ਸਿੰਘ ਨੇ ਤਾਰਾ ਸਿੰਘ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਤਾਰਾ ਸਿੰਘ ਹੋਰਾਂ ਨੇ ਮੇਜਰ ਸਾਹਿਬ ਨੂੰ ਮੁੜ ਕੇ ਕਿਹਾ ਕਿ ਤੁਹਾਡੀ ਵਿਚਾਰ ਉਨ੍ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੀ ਨਹੀਂ ਹੈ। ਮੇਜਰ ਪਿਆਰਾ ਸਿੰਘ ਤਾਰਾ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਤਾਰਾ ਸਿੰਘ, ਅੱਜ ਕੱਲ ਤਾਂ ਹਰ ਬੰਨੇ ਉਪਰ ਸੰਤਾਂ ਨੇ ਆਪਣੇ ਡੇਰੇ ਬਣਾਏ ਹੋਏ ਆ। ਚੰਗੀ ਕਮਾਈ ਕਰਨ ਦੀ ਖਾਤਰ ਆਪੋ ਆਪਣੀ ਡੁਗਡੁਗੀ ਵਜਾਈ ਜਾਂਦੇ ਨੇ। ਗੁਰੂ ਦੀ ਤੇ ਪ੍ਰਮਾਤਮਾ ਦੀ ਤਾਂ ਕੋਈ ਗੱਲ ਕਰਦਾ ਹੀ ਨਹੀਂ। ਜੇ ਕੋਈ ਗੁਰੂ ਦੀ ਗੱਲ ਕਰਦਾ ਵੀ ਹੈ ਤਾਂ ਉਹਦੇ ਪਿੱਛੇ ਵੀ ਆਪਣੀ ਪੂਜਾ ਅਤੇ ਮਾਇਆ ਦੀ ਲਾਲਸਾ ਛੁਪੀ ਹੁੰਦੀ ਹੈ। ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਅੰਨੀ ਪੀਹੇ ਕੁੱਤਾ ਚੱਟੇ ਦੀ ਸਚਾਈ ਸਾਮਰ ਤੱਕ ਵਰਤ ਰਹੀ ਹੈ। ਤਾਰਾ ਸਿੰਘ, ਹੁਣ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਪ੍ਰਮਾਣ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹੇ ਉਰੇ ਪੂਰਨ ਤੌਰ ਤੇ ਸਾਕਾਰ ਹੋ ਰਿਹਾ ਹੈ। ਜਿਹੜਾ ਕੋਈ ਮਾਇਆ ਦੇ ਪ੍ਰਭਾਵ ਤੋਂ ਬਚਿਆ ਹੈ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ। ਤਾਰਾ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਮੇਜਰ ਸਾਹਿਬ, ਮੈਂ ਕੋਈ ਸੰਤਾਂ ਦਾ ਏਜੰਟ ਨਹੀਂ ਕਿ ਮੈਂ ਲੋਕਾਂ ਨੂੰ ਪ੍ਰੇਰ ਕੇ ਉੱਥੇ ਲਿਜਾਵਾਂ। ਮੇਰੀ ਤੁਹਾਡੇ ਨਾਲ ਰਿਸ਼ਤੇਦਾਰੀ ਹੋਣ ਕਰਕੇ ਤੇ ਤੁਹਾਡੀ ਧਾਰਮਿਕ ਰੁਚੀ ਹੋਣ ਕਰਕੇ ਮੈਂ ਤਾਂ ਤੁਹਾਡੇ ਭਲੇ ਵਾਸਤੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਕਿਹਾ ਸੀ। ਉਹ ਸਾਡੇ ਨਗਰ ਦੇ ਹਨ ਤੇ ਮੈਂ ਬਚਪਨ ਤੋਂ ਉਨ੍ਹਾਂ ਨੂੰ ਜਾਣਦਾ ਹਾਂ। ਉਨ੍ਹਾਂ ਦੇ ਮਨ ਵਿਚ ਭੋਰਾ ਜਿੰਨਾ ਵੀ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਦੀ ਲੇਸ ਨਹੀਂ। ਰਹੀ ਗੱਲ ਮਾਇਆ ਦੀ, ਉਹ ਤਾਂ ਆਪਣੀ ਜ਼ਮੀਨ ਜਾਇਦਾਦ ਛੱਡ ਕੇ ਗਏ ਹਨ। ਆਪ ਉਹ ਖੁਦ ਅੰਮ੍ਰਿਤਧਾਰੀ ਹਨ ਤੇ ਹਰ ਇੱਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਂਦੇ ਹਨ। ਮੈਂ ਵੀ ਉਨ੍ਹਾਂ ਪਾਸੋਂ ਹੀ ਅੰਮ੍ਰਿਤ ਪਾਨ ਕੀਤਾ। ਅੱਜ ਤੱਕ ਮੈਂ ਉਨ੍ਹਾਂ ਨੂੰ ਆਪਣੇ ਪੈਰੀ ਹੱਥ ਲਵਾਉਂਦਿਆਂ ਨਹੀਂ ਵੇਖਿਆ। ਜੇ ਕੋਈ ਦੂਰੋਂ ਵੀ ਮੱਥਾ ਟੇਕਣ ਦਾ ਯਤਨ ਕਰੇ ਤਾਂ ਬੜੇ ਤਕੜੇ ਹੋ ਕੇ ਵਰਜ ਦਿੰਦੇ ਨੇ। ਆਪ ਹਮੇਸ਼ਾ ਸੰਗਤ ਵਿਚ ਬੈਠ ਕੇ ਸਵੇਰ ਸ਼ਾਮ ਸੰਗਤੀ ਨਿਤਨੇਮ ਕਰਦੇ ਨੇ, ਹਮੇਸ਼ਾ ਪੰਗਤ ਵਿਚ ਬੈਠ ਕੇ ਸੰਗਤ ਦੇ ਨਾਲ ਦਾ ਹੀ ਲੰਗਰ ਛਕਦੇ ਨੇ। ਮੇਜਰ ਪਿਆਰਾ ਸਿੰਘ ਹੋਰਾਂ ਨੇ ਤਾਰਾ ਸਿੰਘ ਦੀ ਗੱਲ ਸੁਣ ਕੇ ਆਖਿਆ ਕਿ ਭਰਾਵਾ, ਕਿਸੇ ਮਹਾਂਪੁਰਖ ਬਾਰੇ, ਕਿਸੇ ਸਾਧੂ ਬਾਰੇ, ਕਿਸੇ ਸੰਤ ਬਾਰੇ ਇਹੋ ਜਿਹੇ ਗੁਣ, ਇਹੋ ਜਿਹੀ ਕਰਨੀ ਮੈਂ ਅੱਜ ਤੇਰੇ ਮੂੰਹ ਤੋਂ ਪਹਿਲੀ ਵਾਰੀ ਸੁਣ ਰਿਹਾ। ਨਹੀਂ ਤੇ ਸੰਤਾਂ ਦਾ ਜਲ ਜਲਾਓ ਅੱਜ ਕੱਲ ਦੇ ਮਿਨਿਸਟਰਾਂ ਨੂੰ ਵੀ ਮਾਤ ਪਾਉਂਦਾ। ਜੇ ਕੋਈ ਜਗਿਆਸੂ ਕਿਸੇ ਸੰਤ ਨੂੰ ਮੱਥਾ ਨਾ ਟੇਕੇ ਤੇ ਸੰਤਾਂ ਦੇ ਸ਼ਰਧਾਲੂ ਉਸ ਜਗਿਆਸੂ ਨੂੰ ਕੋਸਦੇ ਤੇ ਜਲੀਲ ਕਰਦੇ ਨੇ ਕਿ ਤੈਨੂੰ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰਨਾ ਆਉਂਦਾ। ਜੇ ਤੇਰੇ ਮਨ ਵਿਚ ਮਹਾਂਪੁਰਖਾਂ ਪ੍ਰਤੀ ਕੋਈ ਸ਼ਰਧਾ ਹੀ ਨਹੀਂ ਤਾਂ ਇੱਥੇ ਲੈਣ ਕੀ ਹੈ ਤੇ ਤੈਨੂੰ ਇੱਥੋਂ ਮਿਲੇਗਾ ਕੀ? ਸੰਤਾਂ ਦੇ ਦਰਸ਼ਨ ਕਰਨ ਆਉਣ ਤੋਂ ਪਹਿਲਾਂ ਜਾ ਕਿਸੇ ਸੰਤ ਸੇਵੀ ਪਾਸੋਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਸਿੱਖੋ। ਇਹੋ ਜਿਹੀਆਂ ਝਿੜਕਾਂ ਤੁਹਾਨੂੰ ਮਹਾਂਪੁਰਖਾਂ ਦੇ ਸ਼ਰਧਾਲੂਆਂ ਤੋਂ ਹੀ ਖਾਣੀਆਂ ਪੈਂਦੀਆਂ ਨੇ। ਮੈਨੂੰ ਅਜਿਹੇ ਮੱਥਾ ਟਿਕਾਉਣ ਵਾਲੇ ਸੰਤਾਂ ਨਾਲ ਬਹੁਤ ਵਾਰੀ ਵਾਹ ਪਿਆ। ਉਨ੍ਹਾਂ ਦੇ ਛਕਣ ਵਾਸਤੇ ਸੰਗਤ ਨਾਲੋਂ ਵੱਖਰਾ ਥਾਲ ਤਿਆਰ ਕੀਤਾ ਜਾਂਦਾ ਹੈ ਤੇ ਸੇਵਕ ਉਨ੍ਹਾਂ ਦਾ ਸੀਤ ਪ੍ਰਸ਼ਾਦ ਪ੍ਰਾਪਤ ਕਰਨ ਲਈ ਕਈ ਵਾਰ ਆਪਸ ਵਿਚ ਝਗੜ ਵੀ ਪੈਂਦੇ ਆ। ਤਾਰਾ ਸਿੰਘ ਹੋਰਾਂ ਨੇ ਮੇਜਰ ਪਿਆਰਾ ਸਿੰਘ ਦੀ ਇਹ ਗੱਲ ਸੁਣ ਕੇ ਉੱਤਰ ਦਿੱਤਾ ਕਿ ਮੇਜਰ ਸਾਹਿਬ, ਤੁਸੀਂ ਵੀ ਸੱਚੇ ਹੋ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਇਹ ਦਸ਼ਾ ਹੁਣ ਵਰਤ ਰਹੀ ਆ। ਪਰ ਜੇ ਤੁਸੀਂ ਔਖੇ ਸੌਖੇ ਭਾਈ ਹਰਨਾਮ ਸਿੰਘ ਹੋਰਾਂ ਨੂੰ, ਜੋ ਕਿ ਉਹ ਸਖਤੇ ਥੇਹ ਉੱਤੇ ਡੇਰਾ ਲਾ ਕੇ ਬੈਠੇ ਨੇ ਰਾਮਪੁਰ ਖੇੜੇ ਦੇ ਥੇਹ ਤੇ, ਉਨ੍ਹਾਂ ਨੂੰ ਮਿਲਣ ਦਾ ਸਮਾਂ ਕੱਢ ਲਓ। ਤਦ ਉਨ੍ਹਾਂ ਦੇ ਮਿਲਾਪ ਨਾਲ ਜੋ ਤੁਹਾਡੇ ਮਨ ਵਿਚ ਸੰਤਾਂ ਪ੍ਰਤੀ ਗਲਾਨੀ ਜਾਂ ਨਫ਼ਰਤ ਬਣੀ ਹੋਈ ਹੈ ਉਹ ਜ਼ਰੂਰ ਦੂਰ ਹੋਵੇਗੀ ਤੇ ਤੁਸੀਂ ਆਪ ਮਹਿਸੂਸ ਕਰੋਗੇ ਕਿ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੈ। ਜਿੱਥੇ ਸੰਤ ਭੇਖ ਵਿੱਚ ਬਹੁਤਾਤ ਆਪਣੀ ਪੂਜਾ ਕਰਾਉਣ ਅਤੇ ਮਾਇਆ ਇਕੱਠੀ ਕਰਨ ਵਾਲਿਆਂ ਦੀ ਹੈ, ਉੱਥੇ ਸੱਚ ਦੇ ਪੁਜਾਰੀ, ਸੱਚ ਦੇ ਧਾਰਨੀ ਤੇ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲਿਆਂ ਦਾ ਵੀ ਬੀਜ ਨਾਸ਼ ਨਹੀਂ ਹੋਇਆ। ਸੋ ਮੇਜਰ ਸਾਹਿਬ, ਤੁਸੀਂ ਮੇਰੇ ਨਾਲ ਇੱਕ ਦਿਨ ਚਲੋ, ਜੇ ਤੁਹਾਡਾ ਮਨ ਭਤੀਜ ਗਿਆ ਤਾਂ ਭਲੀ ਵਾਹਵਾ, ਨਹੀਂ ਤਾਂ ਅਸੀਂ ਖੋਟੇ ਪੈਸੇ ਵਾਂਗ ਮੁੜ ਆਵਾਂਗੇ। ਸੰਤਾਂ ਨੇ ਕਿਹੜਾ ਸਾਡੀ ਲੱਤ ਨੂੰ ਰੱਸੀ ਪਾ ਕੇ ਉੱਥੇ ਬੰਨ ਲੈਣਾ। ਤਾਰਾ ਸਿੰਘ ਦੇ ਇਸ ਤਰ੍ਹਾਂ ਦੇ ਬਚਨ ਕਹਿਣ ਤੇ ਪਿਆਰਾ ਸਿੰਘ ਹੋਰੀ ਕਹਿਣ ਲੱਗੇ ਕਿ ਭਲੇ ਕੰਮ ਨੂੰ ਜੇ ਜਾਣਾ ਹੀ ਹੈ ਤਾਂ ਕੱਲ ਨੂੰ ਹੀ ਆਪਾਂ ਦੁਪਹਿਰ ਦਾ ਪ੍ਰਸ਼ਾਦਾ ਚੱਕ ਕੇ ਕਿਉਂ ਨਾ ਚੱਲ ਪਈਏ, ਨਾਲੇ ਅਰਗੋਵਾਲ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲੇ ਆਵਾਂਗੇ, ਨਾਲੇ ਸੰਤਾਂ ਵਾਲਾ ਗਲਾ ਵੀ ਕੱਢ ਚੱਲਾਂਗੇ। ਜੇ ਗੁਰਮਤ ਅਨੁਸਾਰ ਮੇਰੇ ਮਨ ਦੀ ਤਸੱਲੀ ਹੋ ਗਈ ਤਾਂ ਮੈਂ ਇਹ ਸਮਝਾਂਗਾ ਕਿ ਮੇਰੀ ਜ਼ਿੰਦਗੀ ਦਾ ਇੱਕ ਸੁਨਹਿਰਾ ਦਿਨ ਹੈ। ਜੇ ਨਿਸ਼ਾ ਨਾ ਹੋਈ ਤਾਂ ਸਮਝ ਲਾਂਗੇ ਆਉਣ ਜਾਣ ਦੀ 8 ਮੀਲ ਦੀ ਸੈਰ ਹੀ ਹੋ ਗਈ। ਅਗਲੇ ਦਿਨ ਤਾਰਾ ਸਿੰਘ ਤੇ ਮੇਜਰ ਪਿਆਰਾ ਸਿੰਘ ਨੇ ਦੁਪਹਿਰ ਦਾ ਜਲ ਪਾਣੀ ਪ੍ਰਸ਼ਾਦਾ ਛਕਿਆ ਤੇ ਦੋਵੇਂ ਜਣੇ ਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਰਾਮਪੁਰ ਖੇੜਾ ਵੱਲ ਚੱਲ ਪਏ। ਉਸ ਸਮੇਂ ਅਜੇ ਸੜਕਾਂ ਪੱਕੀਆਂ ਹੋਂਦ ਵਿਚ ਨਹੀਂ ਆਈਆਂ ਸਨ। ਕੱਚੇ ਰਸਤੇ, ਕਿਤੇ ਗਾਰਾ, ਕਿਤੇ ਰੇਤਾ, ਥਾਂ ਥਾਂ ਸਾਈਕਲਾਂ ਤੋਂ ਉਤਰਨਾ ਪੈਂਦਾ। ਕਦੇ ਦੋਵੇਂ ਸਾਈਕਲ ਉੱਪਰ ਚੜ ਜਾਣ, ਕਿਤੇ ਸਾਈਕਲ ਸਲਿਪ ਹੋ ਕੇ ਇਹਨਾਂ ਉੱਪਰ ਚੜ ਜਾਏ, ਕਿਤੇ ਤੁਰ ਕੇ ਪੰਧ ਨਿਬੇੜਨ, ਅੱਧਾ ਪੈਂਡਾ ਸਾਈਕਲ ਤੇ ਅੱਧਾ ਤੁਰ ਕੇ ਤੈਅ ਕਰਦੇ ਦੋਵੇਂ ਗੁਰਦੁਆਰਾ ਸਾਹਿਬ, ਜੋ ਅਜੇ ਲੋਹੇ ਦੀਆਂ ਟੀਨਾਂ ਦਾ ਹੀ ਬਣਿਆ ਹੋਇਆ ਸੀ, ਪੁੱਜ ਗਏ। ਬਾਹਰ ਨਲਕੇ ਤੇ ਮੂੰਹ ਹੱਥ ਧੋਤਾ ਤੇ ਗੁਰਦੁਆਰਾ ਸਾਹਿਬ ਵਿਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ ਮੱਥਾ ਟੇਕਿਆ ਤੇ ਗੁਰਦੁਆਰੇ ਦੇ ਬਰਾਂਡੇ ਵਿਚ ਇਕ ਦਰੀ ਵਿਛੀ ਹੋਈ ਸੀ। ਉਸ ਦਰੀ ਉਪਰ ਹੀ ਬਾਬਾ ਜੀ ਤੇ 5-7 ਹੋਰ ਸੰਗਤੀ ਬੈਠੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵਾਰੀ ਵਾਰੀ ਇਕ ਇਕ ਅਸ਼ਟਪਦੀ ਦੇ ਪੜ੍ਹ ਕੇ ਕਰ ਰਹੇ ਸਨ। ਇਹ ਵੀ ਦੋਵੇਂ ਜਣੇ ਸੰਗਤੀ ਰੂਪ ਵਿਚ ਬੈਠ ਗਏ ਤੇ ਪ੍ਰੇਮ ਨਾਲ ਰਹਿੰਦਾ ਪਾਠ ਸਰਵਣ ਕੀਤਾ। ਪਾਠ ਦੀ ਅਰਦਾਸ ਕਰਨ ਉਪਰੰਤ ਬਾਬਾ ਜੀ ਨੇ ਸੁਭਾਵਕ ਹੀ ਤਾਰਾ ਸਿੰਘ ਹੋਰਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤਾਰਾ ਸਿੰਘ ਜੀ, ਤੁਸੀਂ ਪਿਆਰਾ ਸਿੰਘ ਹੋਰਾਂ ਨੂੰ ਵੀ ਅੱਗੇ ਲੈ ਆਵੋ, ਇਹ ਵੀ ਆਪਣੇ ਮਨ ਦੀ ਸ਼ੰਕਾ ਕੱਢ ਲੈਣ। ਰਸਤੇ ਵਿਚ ਆਉਂਦਿਆਂ ਮੇਜਰ ਪਿਆਰਾ ਸਿੰਘ ਨੇ ਆਪਣੇ ਮਨ ਵਿਚ ਬਾਬਾ ਜੀ ਦਾ ਪ੍ਰਤਾਵਾ ਲੈਣ ਲਈ ਧਾਰਿਆ ਸੀ। ਇਹ ਉਨ੍ਹਾਂ ਬਾਅਦ ਵਿਚ ਦੱਸਿਆ ਕਿ ਮੈਂ ਬਾਬਾ ਜੀ ਦਾ ਪ੍ਰਤਾਵਾ ਲੈਣ ਲਈ ਮਨ ਵਿਚ ਇਹ ਧਾਰਿਆ ਕਿ ਜੇ ਸੰਤ ਹਰਨਾਮ ਸਿੰਘ ਪੁੱਗੇ ਹੋਏ ਸੰਤ ਹੋਏ ਤਾਂ ਉਹ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਣ, ਤੇ ਦੂਜਾ ਸਾਡੇ ਕਹਿਣ ਦੇ ਬਗੈਰ ਹੀ ਦੁਨਿਆਵੀ ਗੱਲਾਂ ਦੀ ਥਾਵੇਂ ਗੁਰਬਾਣੀ ਦੀ ਵਿਚਾਰ ਸਰਵਣ ਕਰਾਉਣ। ਪਰ ਇਹ ਨੁਕਤਾ ਜਾਂ ਇਹ ਗੁਪਤ ਗੱਲ ਮੇਜਰ ਸਾਹਿਬ ਨੇ ਤਾਰਾ ਸਿੰਘ ਹੋਰਾਂ ਨੂੰ ਵੀ ਉਦੋਂ ਨਹੀਂ ਸੀ ਦੱਸੀ ਜਦੋਂ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਆਪਣਾ ਨਾਂ ਤੇ ਇਹ ਵੀ ਕਿ ਆਪਣਾ ਗਲਾ ਕੱਢ ਲੈਣ ਜਾਂ ਆਪਣਾ ਸ਼ੰਕਾ ਨਿਵਰਤ ਕਰ ਲੈਣ ਦੇ ਸ਼ਬਦ ਸੁਣ ਕੇ ਪਿਆਰਾ ਸਿੰਘ ਹੱਕਾ ਪੱਕਾ ਰਹਿ ਗਿਆ ਤੇ ਉੱਠ ਕੇ ਬਾਬਾ ਜੀ ਦੇ ਨੇੜੇ ਆ ਗਿਆ। ਮੇਜਰ ਸਾਹਿਬ ਨੇ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਸਤਿਕਾਰ ਕਰਨ ਦਾ ਯਤਨ ਕੀਤਾ, ਪਰ ਬਾਬਾ ਜੀ ਨੇ ਬੜੇ ਜ਼ੋਰ ਨਾਲ ਮੇਜਰ ਸਾਹਿਬ ਨੂੰ ਵਰਜ ਦਿੱਤਾ ਤੇ ਆਖਿਆ ਕਿ ਮੇਜਰ ਸਾਹਿਬ, ਜਦੋਂ ਤੁਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਆਏ ਹੋ, ਹੁਣ ਹੋਰ ਕਿਸੇ ਦੇ ਚਰਨ ਪਰਸਨ ਦੀ ਕੋਈ ਬਾਕੀ ਰਹਿੰਦੀ ਹੈ? ਕੋਈ ਲੋੜ ਨਹੀਂ। ਅਸੀਂ ਸਾਰੇ ਇੱਕ ਗੁਰੂ ਦੇ ਸਿੱਖ ਹੋਣ ਕਰਕੇ ਸਾਰੇ ਬਰਾਬਰ ਦੇ ਗੁਰਭਾਈ ਹਾਂ। ਤੇ ਨਾਲ ਹੀ ਬਾਬਾ ਜੀ ਨੇ ਲਾਂਗਰੀ ਅਮਰ ਸਿੰਘ ਹੋਰਾਂ ਨੂੰ ਕਿਹਾ ਕਿ ਸੰਗਤ ਨੂੰ ਜਲ ਪਾਣੀ ਤਿਆਰ ਕਰਕੇ ਛਕਾਓ। ਅਮਰ ਸਿੰਘ ਹੋਰੀ ਸੌਂਫੇ ਦਾ ਲੰਗਰ ਤਿਆਰ ਕਰਨ ਵਾਸਤੇ ਚਲੇ ਗਏ। ਬਾਬਾ ਜੀ ਨੇ ਮੇਜਰ ਸਾਹਿਬ ਨੂੰ ਸੰਬੋਧਨ ਕਰਕੇ ਵਿਚਾਰ ਆਰੰਭ ਕਰ ਦਿੱਤੀ ਕਿ ਮੇਜਰ ਸਾਹਿਬ, ਸਤਿਗੁਰੂ ਜੀ ਨੇ ਸਾਡੇ ਕਲਯੁਗੀ ਜੀਵਾਂ ਉਪਰ ਸਾਡਾ ਲੋਕ ਪਰਲੋਕ ਸਵਾਰਨ ਲਈ ਜੋ ਪਰਉਪਕਾਰ ਕੀਤਾ ਨਾ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਵਲ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਇਹ ਮੁਬਾਰਕ ਬਚਨ, ਇਹ ਪਾਵਨ ਬਚਨ ਦੁਹਰਾਏ ਜਾ ਸਕਦੇ ਨੇ ਕਿ ਦਾਤਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਉ, ਤੂੰ ਠਾਕੁਰ ਊਚ ਭਗਵਾਨਾ। ਜੇ ਕਿਤੇ ਜਗਿਆਸੂ ਸਤਿਗੁਰੂ ਜੀ ਦੀ ਪ੍ਰਦਾਨ ਕੀਤੀ ਇੱਕ ਵੀ ਸਿੱਖਿਆ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਜਿਉਣਾ ਆਰੰਭ ਕਰ ਦੇਵੇ, ਤਦ ਉਸ ਜੀਵ ਦਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕਦਾ ਹੈ। ਬਾਬਾ ਜੀ ਨੇ ਆਖਿਆ ਕਿ ਅਸੀਂ ਸਤਿਗੁਰਾਂ ਦੀਆਂ ਪ੍ਰਦਾਨ ਕੀਤੀਆਂ ਸਿੱਖਿਆਵਾਂ ਨੂੰ ਵਾਰ ਵਾਰ ਪੜ੍ਹੀ ਤਾਂ ਜ਼ਰੂਰ ਜਾਂਦੇ ਹਾਂ, ਪਰ ਉਸ ਉਪਰ ਅਮਲ ਕਰਨ ਵੇਲੇ ਅਸੀਂ ਇਹ ਆਸ ਰੱਖਦੇ ਹਾਂ ਕਿ ਇਹਨਾਂ ਸਿੱਖਿਆਵਾਂ ਉਪਰ ਅਮਲ ਕੋਈ ਦੂਸਰਾ ਕਰੇ। ਇਸੇ ਕਰਕੇ ਹੀ ਸਾਲਾਂ ਬੱਧੀ ਗੁਰਬਾਣੀ ਪੜ੍ਹਨ ਨਾਲ ਵੀ ਸਾਡੇ ਜੀਵਨ ਵਿਚ ਉਹ ਤਬਦੀਲੀ ਨਹੀਂ ਆਉਂਦੀ ਜਿਹੜੀ ਕਿ ਆਉਣੀ ਚਾਹੀਦੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜਪਜੀ ਸਾਹਿਬ ਦੀ ਬਾਣੀ ਅੰਦਰ ਪਾਵਨ ਫਰਮਾਨ ਹੈ ਕਿ ਜੇ ਮਨੁੱਖ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸੁਣ ਕੇ ਉਸ ਉਪਰ ਅਮਲ ਕਰ ਲਵੇ ਤਦ ਉਸ ਦੇ ਅੰਦਰ ਸੰਸਾਰਕ ਰਤਨਾ ਜਵਾਹਰਾਤਾਂ ਨਾਲੋਂ ਵੀ ਕੀਮਤੀ ਦੈਵੀ ਗੁਣ ਭਾਵ ਸਤ ਸੰਤੋਖ ਦਇਆ ਧਰਮ ਧੀਰਜ ਇਤ ਆਦਿਕ ਪੈਦਾ ਹੋ ਸਕਦੇ ਹਨ। ਜਿਸ ਵੀ ਜਗਿਆਸੂ ਦੇ ਅੰਦਰ ਜਿਸ ਵੀ ਗੁਰਮੁਖ ਪਿਆਰੇ ਦੇ ਅੰਦਰ ਇਹ ਦੈਵੀ ਗੁਣ ਪ੍ਰਗਟ ਹੋ ਗਏ ਉਹ ਦੇਵਤਾ ਬਣ ਗਿਆ। ਸਤਿਗੁਰੂ ਫੁਰਮਾਨ ਕਰਦੇ ਨੇ ਕਿ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ। ਪਹਿਲੀ ਗੱਲ ਤਾਂ ਆਪਾਂ ਸਤਿਗੁਰੂ ਜੀ ਦੀ ਸਿੱਖਿਆ ਜੋ ਗੁਰਬਾਣੀ ਅੰਦਰ ਸਾਹਿਬਾਂ ਨੇ ਸਾਨੂੰ ਰਹਿਮਤ ਕਰਕੇ ਬਖਸ਼ੀ ਹੈ ਉਸ ਨੂੰ ਸੁਣਦੇ ਹੀ ਨਹੀਂ। ਜਿਸ ਮਨ ਨੇ ਗੁਰੂ ਸਿੱਖਿਆ ਸੁਣਨੀ ਹੁੰਦੀ ਹੈ ਉਹ ਤਾਂ ਖਿਨ ਪੂਰਬ ਖਿਨ ਪੱਛਮ ਛਾਏ ਜਿਉ ਚੱਕ ਘੁਮਿਆਰ ਪਵਾਇਆ ਅਜਿਹੀ ਹਾਲਤ ਵਿਚ ਵਿਚਰਦਾ ਹੈ। ਇਸੇ ਮਨ ਪ੍ਰਥਾਏ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਵਿਚ ਬਚਨ ਕੀਤਾ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 876 ਉਪਰ ਸੁਭਾਏਮਾਨ ਹੈ ਕਿ ਕਬ ਹੂੰ ਜੀਅੜਾ ਊਬ ਚੜ੍ਹਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀਅੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ। ਇਹੋ ਕਾਰ ਇਸ ਮਨ ਦੁਆਰਾ ਕੀਤੀ ਜਾ ਰਹੀ ਹੁੰਦੀ ਹੈ। ਜਦ ਗੁਰਬਾਣੀ ਉਪਦੇਸ਼ ਸਰਵਣ ਹੀ ਨਾ ਕੀਤਾ ਮਨ ਨੇ ਜਦ ਗੁਰਬਾਣੀ ਉਪਦੇਸ਼ ਸਰਵਣ ਹੀ ਨਾ ਕੀਤਾ ਫੇਰ ਮੰਨਣ ਦੀ ਜਾਂ ਜੀਵਨ ਵਿਚ ਧਾਰਨ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਬਾਬਾ ਜੀ ਫਰਮਾ ਰਹੇ ਸਨ ਕਿ ਤੁਸੀਂ ਆਪਣੀ ਵੱਲ ਹੀ ਵੇਖ ਲਓ, ਗੁਰੂ ਮਹਾਰਾਜ ਜੀ ਨੇ ਤੁਹਾਨੂੰ ਆਫਿਸਰ ਦਾ ਰੈਂਕ ਦਿੱਤਾ ਹੈ, ਇਹ ਆਫਿਸਰ ਰੈਂਕ ਤੁਹਾਡੇ ਕਿਸੇ ਚੰਗੇ ਕਰਮ ਦੀ ਬਦੌਲਤ ਤੁਹਾਨੂੰ ਪ੍ਰਾਪਤ ਹੋਇਆ। ਤੁਸੀਂ ਪਿਛਲੇ ਜਨਮ ਵਿਚ ਕੋਈ ਚੰਗੇ ਕਰਮਾਂ ਦਾ ਬੀਜ ਬੀਜਿਆ, ਉਸ ਬੀਜ ਨੂੰ ਸਰਦਾਰੀ ਤੇ ਮਾਇਆ ਦਾ ਫਲ ਲੱਗਾ ਤੇ ਤੁਹਾਡਾ ਸਾਂਢੂ ਤਾਰਾ ਸਿੰਘ ਇਹ ਸਾਰਾ ਦਿਨ ਖੇਤਾਂ ਵਿਚ ਮਿੱਟੀ ਫਰੋਲੀ ਜਾਂਦਾ, ਮਿਹਨਤ ਤੁਹਾਡੇ ਨਾਲੋਂ ਜ਼ਿਆਦਾ ਕਰਦਾ ਪਰ ਗੁਜ਼ਾਰਾ ਹੀ ਮਸੀਂ ਚੱਲਦਾ। ਸਤਿਗੁਰੂ ਸਾਰੀ ਗੁਰਬਾਣੀ ਅੰਦਰ ਚੰਗੇ ਕਰਮਾਂ ਦੇ ਬੀਜ ਬੀਜਣ ਵਾਸਤੇ ਪ੍ਰੇਰਣਾ ਦਿੰਦੇ ਨੇ, ਪਰ ਅਸੀਂ ਜਿਸ ਵੇਲੇ ਸੰਸਾਰ ਵਿਚ ਵਿਚਰਦਿਆਂ ਕਰਮ ਕਰਨੇ ਹੁੰਦੇ ਹੈ ਉਸ ਵੇਲੇ ਅਸੀਂ ਸਤਿਗੁਰੂ ਦਾ ਸੁਚੇਤ ਕਰਨ ਵਾਲਾ ਫਰਮਾਨ ਕਿ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾਹ ਅਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਅਤੇ ਜੈਸਾ ਬੀਜੈ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ। ਅਜਿਹੇ ਵਾਕਾਂ ਦੀ ਅਜਿਹੇ ਗੁਰਵਾਕਾਂ ਦੀ ਸਤਿਗੁਰੂ ਜੀ ਦੇ ਉਪਦੇਸ਼ਾਂ ਦੀ ਅਸਲੀਅਤ ਨੂੰ ਭੁੱਲ ਜਾਂਦੇ ਹਾਂ। ਜਿਹੋ ਜਿਹੇ ਚੰਗੇ ਜਾਂ ਮਾੜੇ ਕਰਮਾਂ ਦੇ ਬੀਜ ਮਨੁੱਖ ਨੇ ਪਿਛਲੇ ਜਨਮ ਵਿਚ ਬੀਜੇ ਹਨ ਉਨ੍ਹਾਂ ਚੰਗੇ ਕਰਮਾਂ ਦਾ ਫਲ ਸੁੱਖ ਦੇ ਰੂਪ ਵਿਚ ਤੇ ਮਾੜੇ ਕਰਮਾਂ ਦਾ ਫਲ ਦੁੱਖ ਦੇ ਰੂਪ ਵਿਚ ਮਨੁੱਖ ਭੁਗਤ ਰਿਹਾ ਹੈ। ਹੁਣ ਜਿਹੋ ਜਿਹੇ ਚੰਗੇ ਕਰਮ ਜਾਂ ਮਾੜੇ ਕਰਮ ਆਪਾਂ ਇਸ ਜਨਮ ਵਿਚ ਇਸ ਸਰੀਰ ਨਾਲ ਕਰਾਂਗੇ ਇਨ੍ਹਾਂ ਦਾ ਫਲ ਅਗਲੇਰੇ ਜਨਮ ਵਿਚ ਸਾਨੂੰ ਅਵੱਛ ਭੁਗਤਣਾ ਪੈਣਾ। ਦੂਸਰੇ ਜੋ ਪ੍ਰਮਾਤਮਾ ਨੇ ਚੰਗੇ ਕਰਮਾਂ ਦੀ ਬਦੌਲਤ ਉੱਚ ਪਦਵੀ ਜਾਂ ਮਾਇਆ ਪ੍ਰਦਾਨ ਕੀਤੀ ਹੈ ਉਹਦਾ ਵੀ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ। ਮਾਣ ਸਤਿਕਾਰ ਮਾਇਆ ਇਹ ਸਭ ਪ੍ਰਮਾਤਮਾ ਦੀਆਂ ਦਾਤਾਂ ਹਨ, ਇਨ੍ਹਾਂ ਦੇ ਜਾਣ ਲੱਗਿਆਂ ਵੀ ਦੇਰ ਨਹੀਂ ਲੱਗਦੀ। ਹਮੇਸ਼ਾ ਨਿਮਰਤਾ ਵਿਚ ਰਹਿ ਕੇ ਪ੍ਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ ਅਤੇ ਬਾਬਾ ਕਬੀਰ ਜੀ ਦੇ ਫਰਮਾਨ ਨੂੰ ਮੁੱਖ ਰੱਖ ਕੇ ਆਪਣਾ ਪਰਲੋਕ ਸਵਾਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿਉਂਕਿ ਸਰੀਰ ਦਾ ਕੋਈ ਭਰੋਸਾ ਨਹੀਂ। ਇਸ ਲਈ ਆਗੈ ਕਹੋ ਕਿਸ ਤੁਲਹਾ ਬੰਧ ਹੋ ਕਿਆ ਪ੍ਰਵਾਸਾ ਧਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਸਾਡੇ ਇਸ ਸਰੀਰ ਦੀ ਕੋਈ ਮੁਹਲਤ ਨਹੀਂ, ਕੋਈ ਮਨਿਆਦ ਨਹੀਂ। ਸਰੀਰ ਦੀ ਮੁਹਲਤ ਕੇਵਲ ਇੱਕ ਸਵਾਸ ਦੀ ਹੈ। ਜੇ ਸਵਾਸ ਆ ਗਿਆ ਤਾਂ ਆਦਮੀ, ਜੇ ਸਵਾਸ ਨਾ ਆਇਆ ਤਾਂ ਇਹ ਕਾਇਆ ਮਿੱਟੀ ਦੀ ਢੇਰੀ। ਸਤਿਗੁਰੂ ਜੀ ਦਾ ਧਨਾਸਰੀ ਰਾਗ ਅੰਦਰ ਫਰਮਾਨ ਹੈ ਨਾ ਕਿ ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੁਹਤ ਨਾ ਜਾਣਾ ਨਾਨਕ ਬਿਨਵੈ ਤਿਸੈ ਸਰੇ ਵਹੋ ਜਾਂ ਕੇ ਜੀ ਪੁਰਾਣਾ। ਭਾਈ ਸੰਸਾਰ ਤਾਂ ਇਹ ਆਈ ਚਲਾਈ ਵਾਲੀ ਸਰਾਂ ਹੈ, ਕੋਈ ਇੱਥੇ ਆ ਰਿਹਾ ਕੋਈ ਆਪਣਾ ਸਮਾਂ ਪੂਰਾ ਕਰਕੇ ਤੁਰੀ ਜਾ ਰਿਹਾ। ਸੰਸਾਰ ਅੰਦਰ ਤਾਂ ਭਗਤ ਫਰੀਦ ਜੀ ਦਾ ਪ੍ਰਮਾਣ ਵਰਤ ਰਿਹਾ ਹੈ ਕਿ ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਕਿਤੇ ਬੈਸ ਗਿਆ। ਕਿੰਨੇ ਕੋ ਇੱਥੇ ਆ ਕੇ ਚਲੇ ਗਏ, ਕਿੰਨੇ ਆਈ ਜਾ ਰਹੇ ਨੇ, ਕੋਈ ਥਿਰ ਨਹੀਂ। ਇਸੇ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਫਰਮਾਨ ਕਰਦੇ ਨੇ ਕਿ ਹੇ ਮੂਰਖ ਮਨਾ, ਤੂੰ ਹੰਕਾਰ ਕਿਸ ਵਾਸਤੇ ਕਰਦਾ ਪਿਆ? ਜਦੋਂ ਮਾਲਕ ਦਾ ਸੱਦਾ ਆ ਗਿਆ ਸਭ ਕੁਝ ਇੱਥੇ ਛੱਡ ਕੇ ਤੁਰ ਜਾਣਾ, ਹੁਕਮ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਣਾ। ਜਿਸ ਘਰ ਦਾ ਜਿਸ ਮਾਇਆ ਦਾ ਤੂੰ ਜਰਾ ਵੀ ਭਰੋਸਾ ਨਹੀਂ ਕਰਦਾ ਵਿਸਾਹ ਨਹੀਂ ਕਰਦਾ ਇਸ ਨੂੰ ਸਦਾ ਲਈ ਛੱਡਣ ਲੱਗਿਆ ਦੇਰ ਨਹੀਂ ਲੱਗਣੀ। ਜੇ ਪਤਾ ਹੋਵੇ ਕਿ ਮੈਂ ਮੁੜ ਕੇ ਇਸ ਸੰਸਾਰ ਵਿਚ ਇੱਥੇ ਹੀ ਆ ਜਾਣਾ ਤੇ ਫਿਰ ਥੋੜੀ ਬਹੁਤੀ ਮਾਇਆ ਨਾਲ ਕੁਝ ਖਾ ਪੀ ਲਈਏ, ਬਾਕੀ ਬਚਾ ਕੇ ਇੱਥੇ ਰੱਖ ਜਾਈਏ ਕਿ ਮੁੜ ਆ ਕੇ ਵਰਤ ਲਾਂਗੇ। ਪਰ ਐਸਾ ਨਹੀਂ ਹੋ ਸਕਦਾ। ਇਹ ਮਾਲਕ ਹੀ ਜਾਣਦਾ ਹੈ ਕਿ ਕਿਸ ਥਾਂ, ਕਿਸ ਘਰ, ਕਿਸ ਜੂਨ ਵਿਚ ਮਨੁੱਖ ਨੇ ਮੁੜ ਜਨਮ ਲੈਣਾ ਹੈ। ਮਾਰੂ ਰਾਗ ਅੰਦਰ ਸਤਿਗੁਰੂ ਜੀ ਦਾ ਬਹੁਤ ਪਿਆਰਾ ਬਚਨ ਸਾਡੇ ਲਈ ਪ੍ਰੇਰਣਾਦਾਇਕ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 999 ਉੱਤੇ ਸੁਭਾਇਮਾਨ ਹੈ ਕਿ ਮੂਰਖ ਮਨ ਕਾਹੇ ਕਰ ਸਹਿਮਾਣਾ, ਉੱਠ ਚੱਲਣਾ ਖਸਮੈ ਭਾਣਾ ਰਹਾਓ, ਤਾਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨਾ ਕੋਈ, ਕਿਸ ਖਾਜੈ ਕਿਸ ਧਰ ਜਾਈਐ, ਜੇ ਬਹੁੜ ਦੁਨੀਆਂ ਆਈਐ। ਸੋ ਮੇਜਰ ਸਾਹਿਬ, ਸੰਸਾਰ ਦੀਆਂ ਉੱਚ ਪਦਵੀਆਂ ਤੇ ਸੰਸਾਰ ਦਾ ਧਨ ਪਦਾਰਥ ਸਭ ਇੱਥੇ ਹੀ ਰਹਿ ਜਾਣਾ, ਕਿਸੇ ਵੀ ਵਸਤੂ ਨੇ ਜੀਵਾਤਮਾ ਦੇ ਨਾਲ ਨਹੀਂ ਜਾਣਾ। ਜੇ ਕਿਸੇ ਵਸਤੂ ਨੇ ਜੀਵਾਤਮਾ ਦਾ ਸਾਥ ਨਹੀਂ ਦੇਣਾ ਤਾਂ ਫਿਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਕਿ ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ, ਫਿਰ ਉਹ ਵਸਤੂ ਦਾ ਵਪਾਰ ਕਰੀਏ, ਉਹ ਵਸਤੂ ਨੂੰ ਸੰਚਰਿਤ ਕਰੀਏ, ਇਕੱਠੀ ਕਰੀਏ ਜਿਹੜੀ ਨਾਲ ਨਿਭ ਸਕਦੀ ਹੈ। ਤੇ ਉਹ ਵਸਤੂ ਕੀ ਹੈ? ਉਹ ਹੈ ਪ੍ਰਮਾਤਮਾ ਦਾ ਨਾਮ। ਪ੍ਰਮਾਤਮਾ ਦਾ ਨਾਮ ਹਰ ਥਾਂ ਹਰ ਜਗ੍ਹਾ, ਇਸ ਸੰਸਾਰ ਅੰਦਰ ਵੀ ਤੇ ਪਰਲੋਕ ਵਿਚ ਵੀ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ ਹੋ ਕੇ ਨਾਲ ਖੜੋਂਦਾ ਹੈ, ਸਾਥ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਤਾਂ ਉੱਥੇ ਵੀ ਸਹਾਇਕ ਹੁੰਦਾ ਹੈ ਜਿੱਥੇ ਮਾਤਾ ਪਿਤਾ ਜਾਂ ਪੁੱਤਰ ਜਾਂ ਭਰਾ, ਇਨ੍ਹਾਂ ਵਿਚੋਂ ਕੋਈ ਵੀ ਸਹਾਇਕ ਨਹੀਂ ਹੁੰਦਾ। ਜਿੱਥੇ ਭਿਆਨਕ ਜਮਦੂਤਾਂ ਦੇ ਦਲ ਹੁੰਦੇ ਹਨ, ਜਿਨ੍ਹਾਂ ਵੱਲ ਵੇਖ ਕੇ ਮਨੁੱਖ ਅਤ ਭੈ ਭੀਤ ਹੁੰਦਾ ਹੈ, ਪ੍ਰਮਾਤਮਾ ਦਾ ਨਾਮ ਉੱਥੇ ਵੀ ਆਤਮਾ ਦੇ ਅੰਗ ਸੰਗ ਹੋ ਕੇ ਸਾਥ ਨਿਭਾਉਂਦਾ ਹੈ ਤੇ ਮਨੁੱਖ ਨੂੰ ਭੈ ਭੀਤ ਹੋਣ ਤੋਂ ਬਚਾਉਂਦਾ ਹੈ। ਜਿੱਥੇ ਅਤ ਦੀਆਂ ਮੁਸੀਬਤਾਂ ਮਨੁੱਖ ਨੂੰ ਆ ਘੇਰਦੀਆਂ ਨੇ, ਪ੍ਰਭੂ ਨਾਮ ਇੱਕ ਖਿਨ ਵਿਚ ਅਜਿਹੀਆਂ ਮੁਸੀਬਤਾਂ ਤੋਂ ਛੁਟਕਾਰਾ ਪ੍ਰਦਾਨ ਕਰਾ ਦਿੰਦਾ ਹੈ। ਜਿੱਥੇ ਸੰਸਾਰ ਦਾ ਕੋਈ ਪਰਾਸਚਿਤ ਕਰਮ ਪਾਪ ਕਰਮਾਂ ਤੋਂ ਨਿਜਾਤ ਨਹੀਂ ਨਾ ਦਵਾ ਸਕਦਾ, ਉੱਥੇ ਇਹੋ ਹੀ ਪ੍ਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਲਈ ਹੇ ਮੇਰੇ ਮਨ, ਗੁਰਮੁਖ ਬਣ ਕੇ ਪ੍ਰਮਾਤਮਾ ਦਾ ਨਾਮ ਜਪ। ਨਾਮ ਜਪ ਦੇ ਫਲ ਸਰੂਪ ਤੈਨੂੰ ਇਸ ਸੰਸਾਰ ਵਿਚ ਵੀ ਤੇ ਪ੍ਰਲੋਕ ਵਿਚ ਵੀ ਬੇਅੰਤ ਸੁਖ ਪ੍ਰਾਪਤ ਹੋਣਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਆਪਾਂ ਅਕਸਰ ਪੜ੍ਹਦੇ ਹਾਂ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਅਜਿਹੇ ਲੋਕ ਪ੍ਰਲੋਕ ਵਿਚ ਸਹਾਇਕ ਹੋਣ ਵਾਲੇ ਤੇ ਮੁੱਖ ਉਜਲਾ ਕਰਨ ਵਾਲੇ ਪ੍ਰਭੂ ਨਾਮ ਨੂੰ ਤੁਰਦਿਆਂ ਫਿਰਦਿਆਂ ਬੈਠਿਆਂ ਰਸਤੇ ਤੁਰੇ ਜਾਂਦਿਆਂ ਸੌਣ ਲੱਗਿਆਂ ਹਰ ਸਮੇਂ ਹਰ ਖਿਨ ਹਰ ਛਿਨ ਹਰ ਪਲ ਜਪਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਾਰੀ ਗੁਰਬਾਣੀ ਦਾ ਤੱਤ ਸਾਰ ਵੀ ਗੁਰਮੁਖੋ ਨਾਮ ਹੀ ਹੈ ਤੇ ਨਾਮ ਜਪਣ ਦੀ ਹੀ ਸਾਰੀ ਗੁਰਬਾਣੀ ਅੰਦਰ ਸਤਿਗੁਰਾਂ ਤੇ ਭਗਤਾਂ ਨੇ ਤਾਗੀਦ ਕਰਦਿਆਂ ਫਰਮਾਨ ਕੀਤਾ ਹੈ ਕਿ ਹੇ ਜੀਵਾਤਮਾ, ਆਪਣੇ ਹੀ ਭਲੇ ਲਈ ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੈ ਹਰ ਗਾਈਐ ਦਾ ਧਾਰਨੀ ਬਣ, ਅਤੇ ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ ਸਦਕਾਮ। ਇਸ ਬਚਨ ਨੂੰ ਆਪਣਾ ਜੀਵਨ ਆਧਾਰ ਤੇ ਜੀਵਨ ਨਿਸ਼ਾਨਾ ਬਣਾ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਸਕਾਰਥਾ ਕਰ ਲੈ। ਬਾਕੀ ਮੇਜਰ ਸਾਹਿਬ, ਜਿਸ ਸੰਗਤ ਵਿਚ ਗੁਰੂ ਦੀ, ਗੁਰਬਾਣੀ ਦੀ, ਪ੍ਰਭੂ ਦੇ ਨਾਮ ਦੀ ਗੱਲ ਨਹੀਂ ਨਾ ਹੁੰਦੀ, ਉਹ ਤਾਂ ਇਕ ਸਧਾਰਨ ਇਕੱਠ ਹੈ, ਉਸ ਨੂੰ ਆਪਾਂ ਸਤਸੰਗਤ ਨਹੀਂ ਕਹਿ ਸਕਦੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਾਣੀ ਅੰਦਰ ਫਰਮਾਨ ਹੈ ਕਿ ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਜਾਣੀ ਹੈ। ਸਤਿਗੁਰੂ ਆਪ ਹੀ ਜਵਾਬ ਦਿੰਦੇ ਨੇ ਕਿ ਜਿੱਥੇ ਇਕੋ ਨਾਮ ਵਿਖਾਣੀ ਹੈ। ਸੰਗਤ ਵਿਚ ਆਉਣ ਲੱਗਿਆਂ ਸੰਸੇ ਬਿਰਤੀ ਦਾ ਤਿਆਗ ਕਰਨਾ ਚਾਹੀਏ। ਬਾਬਾ ਜੀ ਅਜੇ ਬਚਨਕਾਰ ਹੀ ਰਹੇ ਸਨ। ਕਿਤਨੇ ਚਿਰ ਨੂੰ ਭਾਈ ਅਮਰ ਸਿੰਘ ਹੋਰੀ ਗਰਮ ਜਲ ਸੌਂਪਾ ਚਾਹ ਆਦਿ ਲੈ ਕੇ ਪੁੱਜ ਗਏ। ਗੁਰਮਤ ਵਿਚਾਰਾਂ ਉਥੇ ਹੀ ਥੋੜੇ ਚਿਰ ਲਈ ਛੱਡ ਕੇ ਸਾਰਿਆਂ ਨੇ ਜਲ ਪਾਣੀ ਛਕਿਆ। ਜਲ ਪਾਣੀ ਛਕਣ ਉਪਰੰਤ ਬਾਬਾ ਜੀ ਨੇ ਮੇਜਰ ਸਾਹਿਬ ਨੂੰ ਮੁਖਾਤਬ ਕਰਕੇ ਕਿਹਾ, ਮੇਜਰ ਸਾਹਿਬ ਜਦੋਂ ਵੀ ਸੰਗਤ ਵਿਚ ਆਉਣਾ ਹੋਵੇ ਨਾ ਸੰਸੇ ਦਾ ਤਿਆਗ ਕਰਕੇ ਸੰਗਤ ਵਿਚ ਆਉਣਾ ਚਾਹੀਦਾ। ਸੰਸੇ ਵਾਲਾ ਮਨ ਪਵਿੱਤਰ ਨਹੀਂ ਹੋ ਸਕਦਾ, ਸਗੋਂ ਸੰਸਾ ਹੀ ਮਨ ਨੂੰ ਮਲੀਨ ਕਰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਆਨੰਦ ਸਾਹਿਬ ਦੀ ਬਾਣੀ ਅੰਦਰ ਆਪਾਂ ਫਰਮਾਨ ਪੜ੍ਹਦੇ ਹਾਂ ਨਾ ਕਿ ਸਹੀ ਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਹ ਵਜਾਏ। ਸੰਸੇ ਬਿਰਤੀ ਜੋ ਹੁੰਦੀ ਹੈ ਨਾ ਇਹ ਮਨ ਨੂੰ ਟਿਕਣ ਨਹੀਂ ਦਿੰਦੀ। ਸੰਗਤ ਵਿਚ ਹਮੇਸ਼ਾ ਨਿਰਵਿਕਲਪ ਬਿਰਤੀ ਅਧੀਨ ਆਇਆ ਹੀ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਬਾਕੀ ਕਿਸੇ ਦਾ ਪਰਤਾਵਾ ਲੈਣ ਵਾਲੀ ਬਿਰਤੀ ਬਣਾ ਕੇ ਸੰਗਤ ਵਿਚ ਬਿਲਕੁਲ ਨਹੀਂ ਆਉਣਾ ਚਾਹੀਦਾ। ਆਪਣੇ ਲਈ ਤੇ ਜਿਸ ਦਾ ਤੁਸੀਂ ਪਰਤਾਵਾ ਲੈਣ ਦਾ ਮਨ ਬਣਾਇਆ ਹੁੰਦਾ ਹੈ ਇਹ ਬਿਰਤੀ ਦੋਵਾਂ ਲਈ ਘਾਤਕ ਹੈ। ਕਿਉਂਕਿ ਜੇ ਤੁਹਾਡੇ ਮਨ ਵਿਚ ਧਾਰਨ ਕੀਤਾ ਪਰਤਾਵਾ ਪੂਰਾ ਨਾ ਹੋਇਆ ਤਾਂ ਤੁਹਾਡੀ ਸ਼ਰਧਾ ਨੂੰ ਠੇਸ ਲੱਗੇਗੀ ਅਤੇ ਉਸ ਧਾਰਮਿਕ ਵਿਅਕਤੀ ਪ੍ਰਤੀ ਤੁਹਾਡੇ ਮਨ ਵਿਚ ਨਫ਼ਰਤ ਪੈਦਾ ਹੋਵੇਗੀ ਤੇ ਜਿੱਥੇ ਨਫ਼ਰਤ ਆ ਗਈ ਉਥੇ ਦੂਈ ਦਵੈਤ ਆ ਹਾਜ਼ਰ ਹੁੰਦੀ ਹੈ ਤੇ ਦੂਈ ਦਵੈਤ ਹੀ ਤਾਂ ਹਿਰਦੇ ਵਿਚੋਂ ਆਪਾਂ ਕੱਢਣੀ ਹੈ। ਪਰਤਾਵਾ ਲੈਂਦਿਆਂ ਲੈਂਦਿਆਂ ਮਨੁੱਖ ਕਈ ਵਾਰ ਇਸ ਤਰ੍ਹਾਂ ਦਵੈਤ ਦਾ ਸ਼ਿਕਾਰ ਬਣ ਕੇ ਸਿਰ ਤੇ ਭਾਰ ਚੁੱਕ ਲੈਂਦਾ ਹੈ ਤੇ ਗੁਰੂ ਤੋਂ ਵੀ ਦੂਰੀ ਪਾ ਲੈਂਦਾ ਹੈ। ਤੇ ਬਾਬਾ ਜੀ ਨੇ ਬਚਨ ਕੀਤਾ ਕਿ ਮਨ ਵਿਚ ਧਾਰਨ ਕੀਤਾ ਜੇ ਪਰਤਾਵਾ ਪੂਰਾ ਹੋ ਗਿਆ, ਜੇ ਮਨ ਵਿਚ ਧਾਰਨ ਕੀਤਾ ਹੋਇਆ ਕੋਈ ਸੰਕਲਪ ਜੋ ਕਿਸੇ ਦਾ ਪਰਤਾਵਾ ਲੈਣ ਲਈ ਤੁਸੀਂ ਲਿਆਂਦਾ ਮਨ ਵਿਚ, ਜੇ ਉਹ ਪੂਰਾ ਹੋ ਗਿਆ ਫਿਰ ਵੀ ਤੁਸੀਂ ਗੁਰੂ ਨਾਲੋਂ ਟੁੱਟ ਕੇ ਉਸ ਵਿਅਕਤੀ ਵਿਸ਼ੇਸ਼ ਨਾਲ ਜੁੜ ਜਾਓਗੇ, ਸਰੀਰ ਨਾਲ ਜੁੜ ਜਾਓਗੇ, ਫਿਰ ਉਸ ਦੀ ਉਸਤਤ ਕਰਕੇ ਉਸ ਦੇ ਮਾਣ ਹੰਕਾਰ ਨੂੰ ਬੜਾਵਾ ਦੇਣ ਦਾ ਕਾਰਨ ਬਣੋਗੇ। ਇਸ ਤਰ੍ਹਾਂ ਪਰਤਾਵਾ ਲੈਣ ਵਾਲੀ ਬਿਰਤੀ ਦੋਵਾਂ ਲਈ ਨੁਕਸਾਨਦਾਇਕ ਹੈ। ਨਾ ਪੂਰਾ ਹੋਇਆ ਤੁਹਾਡੀ ਸ਼ਰਧਾ ਟੁੱਟ ਗਈ, ਪੂਰਾ ਹੋ ਗਿਆ ਤੇ ਉਸ ਵਿਅਕਤੀ ਨੂੰ ਮਾਣ ਸਤਿਕਾਰ ਲੋੜੋਂ ਵੱਧ ਦੇ ਕੇ ਤੁਸੀਂ ਉਹਦਾ ਹੰਕਾਰ ਵਧਾ ਕੇ ਉਸ ਲਈ ਘਾਟਾ ਪੈਦਾ ਕਰਨ ਦਾ ਕਾਰਨ ਬਣੋਗੇ। ਇਸ ਲਈ ਗੁਰਮਤ ਤੇ ਗੁਰੂ ਘਰ ਵਿਚ ਪਰਮਾਤਮਾ ਦਾ ਨਾਮ ਹੀ ਸਰਬ ਸ਼੍ਰੋਮਣੀ ਹੈ। ਅੰਤਰਜਾਮਤਾ ਜਾਂ ਰਿੱਧੀਆਂ ਸਿੱਧੀਆਂ ਇਹਨਾਂ ਪ੍ਰਥਾਏ ਤਾਂ ਗੁਰੂ ਸਾਹਿਬ ਨੇ ਪਾਵਨ ਬਚਨ ਕਰਕੇ ਸਾਵਧਾਨ ਕੀਤਾ ਹੈ ਕਿ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਅਤੇ ਸਤਿਗੁਰਾਂ ਰਿੱਧ ਸਿੱਧ ਅਵਰਾਸਾਦ ਦਰਸਾ ਕੇ ਇਹਨਾਂ ਤੋਂ ਬਚਣ ਲਈ ਪ੍ਰੇਰਣਾ ਦੇ ਕੇ ਹੁਕਮ ਕੀਤਾ ਹੈ ਕਿ ਨਾਨਕ ਕਹਿ ਘਰ ਕੇਵਲ ਨਾਮ, ਅਤੇ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਹੀ ਸਰਨਾ। ਇਸ ਮਾਰਗ ਉਪਰ ਚੱਲਣ ਲਈ ਸਤਿਗੁਰਾਂ ਨੇ ਤਾਗੀਦ ਕੀਤੀ ਹੈ ਤੇ ਸਭ ਪੁੰਨ ਦਾਨ ਜਪਾਂ ਤਪਾਂ ਤੋਂ ਨਾਮ ਨੂੰ ਸਿਰਮੌਰ ਦੱਸਦਿਆਂ ਫਰਮਾਨ ਕੀਤਾ ਹੈ ਕਿ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਇਸੇ ਦੌਰਾਨ ਹੀ ਬਾਬਾ ਜੀ ਨੇ ਮੇਜਰ ਸਾਹਿਬ ਨੂੰ ਸੰਬੋਧਨ ਕਰਕੇ ਇਕ ਗਾਥਾ ਸੁਣਾਈ ਕਿ ਮੇਜਰ ਸਾਹਿਬ ਬਾਬਾ ਫਰੀਦ ਜੀ ਅੰਤਰਜਾਮਤਾ ਦੀ ਪਰਖ ਕਰਨ ਪ੍ਰਤੀ ਸ਼ੇਖ ਸੈਯਦ ਉਲਦੀਨ ਦੀ ਵਾਰਤਾ ਸੁਣਾਉਂਦੇ ਹੁੰਦੇ ਸਨ, ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਸ਼ਾਇਦ ਇਸ ਵਾਰਤਾ ਤੋਂ ਤੁਹਾਨੂੰ ਵੀ ਤੇ ਮੈਨੂੰ ਵੀ, ਬਾਬਾ ਜੀ ਆਖਣ ਲੱਗੇ ਕਿ ਤੁਹਾਨੂੰ ਵੀ ਤੇ ਮੇਜਰ ਸਾਹਿਬ ਸ਼ਾਇਦ ਮੈਨੂੰ ਵੀ ਦੋਵਾਂ ਨੂੰ ਲਾਭ ਪ੍ਰਾਪਤ ਹੋਵੇ ਧਿਆਨ ਨਾਲ ਇਹ ਵਾਰਤਾ ਸੁਣਨੀ। ਇਕ ਅਮੀਰ ਨੇ ਸੈਯਦ ਹੋਰਾਂ ਦੀ ਪਰਖ ਕਰਨ ਵਾਸਤੇ ਮਨ ਵਿਚ ਸੰਕਲਪ ਧਾਰਨ ਕੀਤਾ ਕਿ ਜੇ ਸ਼ੇਖ ਸੈਯਦ ਉਲਦੀਨ ਮੈਨੂੰ ਆਪਣੇ ਹੱਥ ਵਿਚ ਫੜਿਆ ਸੇਬ ਦੇ ਦੇਣ ਤੇ ਮੈਂ ਉਨ੍ਹਾਂ ਨੂੰ ਪੂਰਨ ਸੈਯਦ ਤਾਂ ਜਾਣਾਂਗਾ। ਜੇ ਉਹ ਆਪਣੇ ਹੱਥ ਵਿਚ ਫੜਿਆ ਹੋਇਆ ਸੇਬ ਮੈਨੂੰ ਦੇ ਦੇਣ ਨਾ, ਤਦ ਮੈਂ ਉਨ੍ਹਾਂ ਨੂੰ ਪੁੱਗਿਆ ਹੋਇਆ ਪੂਰਨ ਸੈਯਦ ਜਾਣਾਂਗਾ। ਫਕੀਰ ਸੈਯਦ ਉਲਦੀਨ ਜੀ ਨੇ ਸੇਬ ਆਪਣੇ ਹੱਥ ਵਿਚ ਹੀ ਰੱਖਦਿਆਂ ਉਸ ਅਮੀਰ ਨੂੰ ਸੰਬੋਧਨ ਕਰਕੇ ਕਿਹਾ ਕਿ ਇਕ ਵਾਰ ਮੈਂ ਮਿਸਰ ਦੇਸ਼ ਗਿਆ, ਉਥੇ ਬਾਜ਼ਾਰ ਵਿਚ ਕੀ ਵੇਖਿਆ ਕਿ ਇਕ ਬਕਾਲ ਨੇ ਆਪਣੇ ਗਧੇ ਦੀਆਂ ਅੱਖਾਂ ਉਪਰ ਕਾਲੀ ਪੱਟੀ ਬੰਨੀ ਹੋਈ ਸੀ। ਬਕਾਲ ਤੇ ਗਧੇ ਦੁਆਲੇ ਸੈਂਕੜੇ ਲੋਕ ਗੋਲ ਧਾਰਾ ਬਣਾ ਕੇ ਬਕਾਲ ਤੇ ਗਧੇ ਦਾ ਤਮਾਸ਼ਾ ਵੇਖ ਰਹੇ ਸਨ। ਬਕਾਲ ਸਾਰਿਆਂ ਦੇ ਸਾਹਮਣੇ ਆਪਣੇ ਹੱਥ ਚੋਂ ਅੰਗੂਠੀ ਲਾ ਕੇ, ਮੁੰਦਰੀ ਲਾ ਕੇ ਗੋਲ ਧਾਰੇ ਵਿਚ ਖੜੇ ਕਿਸੇ ਇਕ ਆਦਮੀ ਦੀ ਜੇਬ ਵਿਚ ਪਾ ਦਿੰਦਾ ਤੇ ਇਸ ਤਰ੍ਹਾਂ ਕਈਆਂ ਦੀ ਜੇਬ ਵਿਚ ਹੱਥ ਪਾਉਂਦਾ आखिर अपने गधे नूं कहिंदा कि ऐ जबूरे मेरी अंगूठी ढूंढ के लिया। गधा सारे अगे तुरदा तुरदा अखीर उस आदमी अगे जा खड़ोंदा जिस दी जेब विच उस बकाल ने अंगूठी पाई हुंदी सी। सैयद जी उस अमीर नूं संबोधन करके कहण लगे कि भाई हुण तूं ही दस, जे मैं तैनूं अपने हाथ वाला सेब दे दियां, जे मैं तैनूं अपने हाथ वाला सेब दे दियां, फिर मेरे विच ते उस गधे विच फर्क की रहा? ते जे मैं सेब तैनूं ना दियां तां तेरे मन विच फकीर प्रति बदगुमानी रहनी है। इन्नी गल सुन के, इन्नी गल अमीर नूं सुना के फकीर सैयद उल दीन उच्ची उच्ची रोण लग पए। इन्नी गल सुना के वह फकीर जी, वह पुगे हुए साई सैयद उल दीन जी उच्ची उच्ची रोण लग पए ते कहा कि खुदा दे बंदियां नूं हमेशा अपने आप नूं छुपा के ही रखना चाहिए है। खुदा दे बंदियां नूं हमेशा अपने आप नूं छुपा के ही रखना चाहिए है। पाई साहब भाई गुरदास जी ने भी बारहवीं वार की तीजी पौड़ी अंदर दीन दुनी दरगाह प्रवाणा की पदवी प्राप्त वाले जग्यासुआ के गुण दसे ने ते उन्हां तों बलिहार जाना कीता है। भाई साहब जी का पावन बचन है कि हौ तिस विटों वारिया हुंदा तान जो होए नताणा, हौ तिस विटों वारिया हुंदे माण जो रहे निमाणा। ओ गुरु प्यारा ही दीन दुनी दरगाह प्रवाणा की पदवी प्राप्त करता है जिहड़ा माण हुंदे होए भी कुछ पल्ले हुंदे होए भी निमाणिया वांगू हो के विचरे। मेजर प्यारा सिंह दी बाबा जी दे बचन सरवण करके ते अंतरयामता वेख के निशा हो गई ते आपने हाथ जोड़ के बाबा जी नूं बड़ी निम्रता नाल बेनती कीती कि बाबा जी मेरे उपर भी कृपा करो, मैनू भी गुरु दरों अजही दात प्राप्त होवे। बाबा जी मेजर साहब की बेनती सुन के कहण लगे, मेजर साहब आहा ही तां सानूं भरम भुलेखा बनिया होया है। आपां दसां पातशाहियां दी हाजर नाजर जोत सतगुरु श्री गुरु ग्रंथ साहिब जी नूं जिस प्रथाए सतगुरां ने प्रमाण कीता सी ते असीं बड़े प्यार ते श्रद्धा नाल संगती रूप विच हर रोज हर समय पढ़दे हां अरदास तों बाद कि गुरु ग्रंथ जी मानियो प्रगट गुरां की दे। आपां प्रगट गुरां की दे नूं छड के किरपा किसी होर पासों क्यों भालदे हां? बाबा जी आखण लगे कि आपां प्रगट गुरां की दे सतगुरु गुरु ग्रंथ साहिब सच्चे पातशाह नूं छड के किसी होर पासो क्यों कृपा भालदे आ? प्रतख गुरु नूं प्राप्त करन लई सतगुरु गुरु अर्जन देव पातशाह जी ने साडा मार्गदर्शन कीता है कि भाई बाणी गुरु, गुरु है बाणी विच बाणी अमृत सारे, गुरबाणी कह सेवक जन मानै प्रतख गुरु निस्तारे, गुरबाणी कह सेवक जन मानै। जे ए मार्ग अपना लईए फिर कृपा ही कृपा दे खुले गप्पे खुले भंडारे प्राप्त हो जाते ने। गुरबाणी दी विचार करके जेड़ा प्राणी गुरबाणी दे दर्शाए मार्ग उपर चल पैंदा है उस जीव आत्मा दा निज घर विच निवास हो जाता है। सतगुरु गुरु नानक देव पातशाह जी दा ओंकार बाणी अंदर फरमान है कि बाणी बिरलो विचार सी जे को गुरमुख होए ए बाणी महापुरख की निज घर वासा होए। जिस जीव आत्मा का निज घर दे विच निवास हो गया समझो उसका आवागमन का गेड़ा भी खत्म हो गया। वह आत्मा सत चित आनंद परमात्मा विच मिलके सतगुरु गुरु अर्जन देव पातशाह जी के इस पावन फरमान अनुसार सुखी सुहेला आनंदत आत्मक जीवन माणदी है। जैसा कि सोहले की बाणी अंदर आप सतगुरां का पावन बचन है कि निज घर महल पावहो सुख सहज पहोर न होए गो फेरा। सो मेजर साहब मन विचों संसे बिरती का त्याग करके गुरबाणी कह सेवक जन माने दे मार्ग नू अपना लवो, फिर सतगुरु दियां खुशियां ही खुशियां हन। ते बाबा जी आखण लगे कि तुसी हुण गल कृपा दी तोरी है। मेजर साहब तुसी हुण कृपा दी गल कीती है कि बाबा जी मेरे ते भी कृपा करो, मैनू भी इस मार्ग ते तोरो। सो भाई कृपा तीन तरह की हुंदी है, एक परमात्मा की कृपा, दूजी गुरु की कृपा, तीसरी स्वै कृपा। परमात्मा ने साडे उपर बख्शिश की कृपा की 84 लाख जोन विचों सब तो सिरमौर मनुखा जन्म बख्शिश कर दिता। इस तों वड्डी परमात्मा की मेहर होर की हो सकती है? सतगुरु जी ने साडे उपर कृपा की सतगुरु ने साडे उपर कृपा की, दूजी कृपा गुरु की कृपा कि सानू गुरु ग्रंथ साहिब जी की बाणी अंदर अपने मूल परमात्मा नाल मिलन दा रास्ता बड़े सौखे ढंग नाल दर्शा दिता। हुण अपने उपर मनुख ने आप कृपा करनी है, तीजी कृपा जिसनू स्वै कृपा आप आखदे हां। पहली कृपा परमात्मा दी कि उसने मनुखा जन्म दिता, दूजी कृपा गुरु दी कि सतगुरु गुरु ग्रंथ साहिब दे लड़ ला के बड़ा सुखैन रास्ता सानू दर्शा दिता जीवन मुक्त होने दा। ते हुण तीसरी जो है कृपा वह है स्वै कृपा। जे मनुख स्वै कृपा ना करे तद परमात्मा दी ते गुरु दी दोवां दी कृपा प्रफुल्लत नहीं हुंदी, दोवें निष्फल चले जांदियां हन। अपने उपर आप कृपा करनी की है, जो सतगुरां ने सानू प्रभु मिलाप दा मार्ग दर्शाया उस उपर मन वच कर्मा करके चल पैना। जो अपने उपर स्वै कृपा करके गुरु चाली दे धारनी बन जाणगे ओ एक दिन अपनी मंजिल नू तय कर लैणगे। ते जो रास्ता ही पुछी जाणगे ते होर कृपा इहदी भाल विच भज्जे रहणगे ओ अपना अमोलक मनुखा जन्म दा समा अजाई गवा बैठणगे। भाई गुरदास जी दा इसे संबंध विच बहुत ही भावपूर्त सवैया है। भाई गुरदास जी फरमान करदे हन कि कोई मनुख अपने प्रीतम दे दर दा रास्ता तां पुछदा है ते अनेकां नूं पुछी जांदा है पर उस मार्ग उपर कदम एक भी नहीं धरदा। निरा पुछना जां गल्लां बातां करके सुनन नाल प्रीतम प्यारे दे देश किवें कोई अपड़ सकदा है, भाव नहीं अपड़ सकदा। कोई रोगी मनुख वैद पास चले जांदा है, वैद उसकी बीमारी पछाण के उसनू दवाई दे दिंदा है ते नाल ही पथ परहेज रखने लई हिदायत करता है, पर रोगी मनुख ना तो समय नाल दवाई वरतदा है ना ही वैद वलों दस्या कोई पथ परहेज रखता है। अजिहा रोगी कदे भी राजी नहीं हो सकता, अरोगता का सुख नहीं माण सकता। इसे तरह कोई बीबी सुहागणा नू पति नू प्रसन्न करन दा रस्ता तो पुछदी है पर दुराचार ते खोटे कर्मां दा त्याग नहीं करदी। अजिही इस्त्री कदे भी पति प्रसन्नता अते सेजा दा आनंद नहीं माण सकदी। इसे तरह निरा गौण सुनन ते अखां मीच के बैठण नाल किसे नू परम पद की प्राप्ति नहीं हुंदी। परम पद की प्राप्ति उस नू होवेगी जो गुरु उपदेश नू हिरदे विच वसा के उस दी मन वचन ते कर्मां करके कमाई करेगा। भाई साहब भाई गुरदास जी का पावन फरमान उन्हां दे 439वें कवित विच है कि पूछत पथक ते मार्ग न धरै पग, प्रीतम के देश कैसे बातन से जाइए। पूछत है वैद खाद औखत न संजम सै, कैसे मिटे रोग सुख सहज समाइए। पूछत सुहागन है कर्म दुहागन कै, हृदय विचार कत सहजा बुलाइए। इसे तरह गाए सुने आंखे मीचे पाई है ना परम पद, गुर उपदेश गह है जौ लौना कमाई। सो मेजर सब कृपा परमात्मा ने भी कीती, कृपा सतगुरु जी ने भी बेअंत कर दिती। बस इना कृपावां दा लाहा प्राप्त करने लई हुण स्वै कृपा सम्मिलित करन दी लोड़ है। तकड़े होके गुरु दरसाए मार्ग ते चल पाओ ते स्वै कृपा सम्मिलित कर लो, फिर लोक भी सुखी ते परलोक भी सुहेले हो जाणगे। इस मिलाप तो बाद सरदार प्यारा सिंह जी ने अमृत पान कर लिया। जद भी छुट्टी आना कई कई दिन बाबा जी पास ठहराओ करके नाम सिमरन ते गुरमत विचारां दा लाहा लैणा, मेजर साहब दी संगत नाल पलटन विच भी ते रिश्तेदारां विच भी बहुते प्राणी गुरु चाली दे धारनी बन गए।